राजांग राज फांगान फांग देवान देव उपमा महान चार ताकत छत्र दे मालक परम सतगुरु साहिब श्री गुरु ग्रंथ साहिब जी दी पावन हजूरी विच हर दस श्रवण करने 71 ਹੋਏ ਗੁਰੂ ਰੂਪ ਸਾਧ ਸੰਗਤ ਜੀ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਮਨੋਵਰਤੀਆਂ ਨੂੰ ਇਕਾਗਰ ਕਰਨ ਲਈ ਮਨੁੱਖਾ ਜਨਮ ਦੇ ਭਲੇ ਵਾਸਤੇ ਆਪਣੀ ਹਾਜ਼ਰੀ ਗੁਰੂ ਕੇ ਪਾਵਨ ਚਰਨਾਂ ਵਿੱਚ ਲਵਾਉਣ ਲਈ ਸਾਰੇ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਨੇ ਭਗਤ ਰਵਿਦਾਸ ਜੀ ਮਹਾਰਾਜ ਦੀ ਪਾਵਨ ਬਾਣੀ ਜੋ ਸੋਰਠ ਰਾਗ ਵਿੱਚ ਹੈ ਪੰਗਤੀਆਂ ਸਰਵਣ ਕੀਤੀਆਂ। ਆਪ ਜੀ ਉਚਾਰਣ ਕਰਦੇ ਈਸ਼ਵਰ ਨੂੰ ਮੁਖਾਤਬ ਹੁੰਦੇ ਯਾਦ ਰੱਖਿਓ ਮਨੁੱਖ ਨੂੰ ਬੰਧਨ ਪਏ ਨੇ ਇਹਦੇ ਚ ਕੋਈ ਦੋਰਾ ਨਹੀਂ ਸਾ ਪਰ ਪ੍ਰੇਮ ਭਗਤੀ ਇਹ ਈਸ਼ਵਰ ਨੂੰ ਵੀ ਬੰਧਨ ਵਿੱਚ ਬੰਨ ਲੈਂਦੀ ਹੈ। ਬਾਣੀ ਵਿੱਚ ਐਸਾ ਜ਼ਿਕਰ ਆਉਂਦਾ ਕਿ ਮੇਰੀ ਬਾਂਦੀ ਭਗਤ ਛਡਾਵੈ ਬਾਂਦਾ ਭਗਤ ਨਾ ਛੂਟੈ ਮੋਹੇ ਏਕ ਸਮੇਂ ਮੋਹ ਕੋ ਗਹਿ ਬਾਂਦਾ ਤੋਫਨ ਮੋਹ ਪੈ ਜਵਾਬ ਨਾ ਹੋਏ। ਸੰਸਾਰ ਦੇ ਬੰਧਨ ਅਲੱਗ ਤਰ੍ਹਾਂ ਦੇ ਨੇ ਕਾਮਨਾਂ ਦਾ ਬੰਧਨ ਹੈ ਪੁੱਤਰਾਂ ਧੀਆਂ ਦਾ ਬੰਧਨ ਹੈ ਧਨ ਦੇ ਬੰਧਨ ਨੇ ਪਦਾਰਥ ਦੇ ਬੰਧਨ ਨੇ ਮੋਹ ਦਾ ਬੰਧਨ ਹੈ। ਇਹਨਾਂ ਬੰਧਨਾਂ ਵਿੱਚ ਸੰਸਾਰ ਜਕੜਿਆ ਪਰ ਈਸ਼ਵਰ ਪ੍ਰੇਮ ਦੇ ਬੰਧਨ ਵਿੱਚ ਬੰਨਿਆ ਜਾਂਦਾ ਉਹ ਪ੍ਰੇਮ ਦੇ ਬੰਧਨ ਤੋਂ ਛੁੱਟ ਨਹੀਂ ਸਕਦਾ। ਸੰਸਾਰੀ ਤਾਂ ਬੰਦਗੀ ਕਰਕੇ ਅਨੇਕ ਤਰ੍ਹਾਂ ਦੇ ਬੰਧਨਾਂ ਤੋਂ ਛੁੱਟ ਜਾਂਦਾ ਪਰ ਈਸ਼ਵਰ ਕੋਲ ਪ੍ਰੇਮ ਦੇ ਬੰਧਨ ਤੋਂ ਛੁੱਟਣ ਦਾ ਕੋਈ ਰਸਤਾ ਨਹੀਂ ਹੈ। ਇਹ ਗੱਲ ਬਾਣੀ ਕਹਿੰਦੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਐਸੇ ਬਚਨ ਕਹੇ ਇਹ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਵਿੱਚ ਸ਼ਕਤੀ ਜ਼ਿਆਦਾ ਹੈ ਜਿਹੜਾ ਈਸ਼ਵਰ ਨੂੰ ਬੰਨ ਲਏ ਇਹਦਾ ਮਤਲਬ ਉਹ ਈਸ਼ਵਰ ਤੋਂ ਵੀ ਜ਼ਿਆਦਾ ਸ਼ਕਤੀ ਰੱਖਦਾ ਪ੍ਰੇਮ। ਪਰ ਪ੍ਰੇਮ ਦੀ ਪਰਿਭਾਸ਼ਾ ਸਾਨੂੰ ਪਤਾ ਨਹੀਂ ਹੈ ਭਾਈ ਅੱਖਰ ਨੇ ਪ੍ਰੇਮ ਦੇ ਕਬੀਰ ਜੀ ਦੇ ਵਿੱਚ ਕੁਛ ਐਸਾ ਜ਼ਿਕਰ ਆਉਂਦਾ ਕਿ ਢਾਈ ਅਕਸ਼ਰ ਪ੍ਰੇਮ ਕੇ ਪੜੇ ਸੁਪੰਡਿਤ ਹੋਏ। ਢਾਈ ਅੱਖਰ ਪੜ੍ਹਨੇ ਬੜੇ ਔਖੇ, ਪ੍ਰੇਮ ਗਲੀ ਅਤ ਸਾਂਕਰੀ ਜੋ ਜਾਣੇ ਦੋ ਨਾ ਸਮਾਏ, ਰਾਜਾ ਪਰਜਾ ਜਹਿਰ ਉੱਚਾ ਸੀਚ ਤੇ ਲੈ ਜਾਏ। ਪ੍ਰੇਮ ਦੀ ਗਲੀ ਵਿਚ ਦੋ ਨਹੀਂ ਸਮਾ ਸਕਦੇ, ਬੜੀ ਤੰਗ ਹੈ। ਉੱਥੇ ਇੱਕ ਹੀ ਰਹੇਗਾ, ਉੱਥੇ ਜਾ ਕੇ ਕੀ ਹੋਏਗਾ? ਜਿਵੇਂ ਕੱਲ ਆਪ ਜੀ ਪੜ੍ਹ ਕੇ ਆਏ ਹੋ ਕਿ ਮੈਂ ਗੁਆਚ ਜਾਂਦਾ ਤੇ ਤੂੰ ਰਹਿ ਜਾਂਦਾ, ਜਿੰਨੀ ਦੇਰ ਮੈਂ ਤੇ ਤੂੰ ਦੋਵੇਂ ਉਹਦੇ ਚ ਸਮਾ ਨਹੀਂ ਸਕਦਾ। ਪ੍ਰੇਮ ਨੂੰ ਪ੍ਰਾਪਤ ਕਰਨ ਲਈ ਗੁਰੂ ਸਾਹਿਬ ਜੀ ਦੇ ਐਸੇ ਬਚਨ ਨੇ, ਜੋ ਤੋ ਪ੍ਰੇਮ ਖੇਲਣ ਕਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਐ ਜੀਵ ਜੇ ਤੇਰੇ ਅੰਦਰ ਪ੍ਰੇਮ ਹੈ ਤੇ ਤੂੰ ਇਹ ਚਾਹੁੰਦਾ ਕਿ ਪਰਮਾਰਥ ਦੀ ਖੇਡ ਖੇਡੀ ਜਾਏ, ਤੇ ਫਿਰ ਸਤਿਗੁਰੂ ਕਹਿੰਦੇ ਨੇ ਸਿਰ ਥਰ ਤਲੀ ਗਲੀ ਮੇਰੀ ਆਓ। ਹੁਣ ਇਹ ਸੋਚਣਾ ਪਏਗਾ ਕਿ ਉਹ ਸਿਰ ਕਿਹੜਾ ਹੈ ਜਿਹਨੂੰ ਤਲੀ ਤੇ ਥਰਕੇ ਲੈ ਕੇ ਜਾਣਾ। ਹੁਣ ਗੁਰੂ ਤਾਂ ਕਹਿੰਦਾ ਸਿਰ ਥਰ ਤਲੀ ਗਲੀ ਮੇਰੀ ਆਓ। ਯਾਦ ਰੱਖਿਓ, ਸਾਡੇ ਇਹ ਜਿਹੜਾ ਸਿਰ ਸਾਡੇ ਪਾਸ ਹੈ, ਇਹ ਤੋਂ ਗੁਰੂ ਨੇ ਕੁਝ ਨਹੀਂ ਕਰਾਉਣਾ। ਇਹ ਤਾਂ ਹੱਡੀਆਂ ਹਨ, ਮਾਸ ਮੱਝਾਂ ਹੈ, ਖੂਨ ਹੈ, ਇਹਦੇ ਚ ਹੋਰ ਕੁਝ ਨਹੀਂ। ਫਿਰ ਸਿਰ ਧਰ ਤਲੀ ਗਲੀ ਮੇਰੀ ਆਓ, ਇਹਦੀ ਵਿਚਾਰ ਵਿੱਚ ਜਾਣਾ ਪਏਗਾ। ਅੱਜ ਦਾ ਸਮਾਂ ਐਸਾ ਹੈ ਕਿ ਤਮਾਮ ਲੋਕ ਜੋ ਘਰਾਂ ਤੋਂ ਚੱਲਦੇ ਨੇ, ਚਾਹੇ ਉਹ ਮੰਦਰ ਵਿੱਚ ਜਾਣ, ਚਾਹੇ ਮਸਜਿਦ ਵਿੱਚ ਜਾਣ, ਚਾਹੇ ਚਰਚ ਵਿੱਚ ਜਾਣ, ਚਾਹੇ ਉਹ ਗੁਰਦੁਆਰੇ ਆਉਣ, ਅਸੀਂ ਲੋਕ ਘਰਾਂ ਤੋਂ ਖਾਲੀ ਨਹੀਂ ਚੱਲਦੇ। ਯਾਦ ਰੱਖਿਓ, ਬਹੁਤੇ ਨਿਰਣੇ, ਬਹੁਤੇ ਵਿਚਾਰ ਸਾਡੇ ਸਿਰ ਦੇ ਵਿੱਚ ਹੁੰਦੇ ਨੇ, ਜਿਨ੍ਹਾਂ ਨੂੰ ਨਾਲ ਲੈ ਕੇ ਅਸੀਂ ਚੱਲਦੇ ਹਾਂ। ਉਹ ਵਿਚਾਰਾਂ ਦਾ ਬੋਝ ਨਾਲ ਲੈ ਕੇ ਆਉਂਦੇ ਹਾਂ ਤੇ ਇੱਥੇ ਖਾਲੀ ਨਹੀਂ ਕਰਕੇ ਜਾਂਦੇ, ਫਿਰ ਨਾਲ ਚੁੱਕ ਕੇ ਲੈ ਜਾਂਦੇ ਹਾਂ। ਸਾਡੇ ਸਰੀਰ ਵਿੱਚ ਯਾਦ ਰੱਖਿਓ ਜਿਹੜਾ ਸਿਰ ਹੈ, ਇਹ ਸਭ ਤੋਂ ਸ਼੍ਰੋਮਣੀ ਅੰਗ ਹੈ। ਸਿਰ ਕਰਕੇ ਬੰਦੇ ਦੀ ਪਹਿਚਾਣ ਹੈ। ਸਿਰ ਵਿੱਚ ਵਿਚਾਰ ਵਸਦੇ ਨੇ। ਸਿਰ ਹੈ ਤਾਂ ਇਹ ਸੰਸਾਰ ਨਾਲ ਜੁੜਿਆ, ਕਿਉਂਕਿ ਸੋਚਦਾ ਹੈ, ਦੇਖਦਾ ਹੈ, ਸੁਣਦਾ ਹੈ, ਬੋਲਦਾ ਹੈ, ਉਹ ਸਾਰਾ ਕੁਝ ਸਿਰ ਕਰਕੇ ਹੈ। ਜੇ ਸਿਰ ਨਹੀਂ, ਇਹਦੀ ਪਹਿਚਾਣ ਖਤਮ ਹੈ। ਜੇ ਸਿਰ ਨਹੀਂ, ਇਹ ਵੇਖ ਨਹੀਂ ਸਕਦਾ। ਜੇ ਸਿਰ ਨਹੀਂ, ਇਹ ਬੋਲ ਨਹੀਂ ਸਕਦਾ। ਜੇ ਸਿਰ ਨਹੀਂ, ਇਹ ਸੁਣ ਨਹੀਂ ਸਕਦਾ। ਜੇ ਸਿਰ ਨਹੀਂ, ਇਹ ਸੋਚ ਨਹੀਂ ਸਕਦਾ। ਸਿਰ ਸਾਡੇ ਸਰੀਰ ਦਾ ਸਭ ਤੋਂ ਸ਼ਰਮੌਰ ਅੰਗ, ਸ਼੍ਰੋਮਣੀ ਅੰਗ ਹੈ। ਜੋ ਸਾਡੇ ਸਰੀਰ ਵਿੱਚ ਸਭ ਤੋਂ ਜ਼ਰੂਰੀ ਹੈ ਸਿਰ। ਕਈ ਵਾਰ ਦੇਖਿਆ ਨਾ ਕੋਈ ਗਲਤ ਕੰਮ ਕਰਦਾ, ਸਿਰ ਤਾਂ ਉਹਦਾ ਠੀਕ ਹੀ ਹੁੰਦਾ ਤੇ ਤੁਸੀਂ ਕਹਿੰਦੇ ਸਿਰ ਫਿਰਿਆ। ਲੋਕ ਪਾਗਲ ਵੀ ਕਹਿੰਦੇ ਨੇ, ਸਿਰ ਫਿਰਿਆ ਵੀ ਕਹਿੰਦੇ ਨੇ। ਸਿਰ ਤਾਂ ਉਹਦਾ ਠੀਕ ਜਗ੍ਹਾ ਤੇ ਹੈ ਪਰ ਉਹਦੇ ਵਿਚਾਰ ਉਲਟੇ ਹੋ ਗਏ। ਸਿਰ ਵਿੱਚ ਵਿਚਾਰ ਵਸਦੇ ਨੇ ਤੇ ਉਹ ਵਿਚਾਰ ਵਸਦੇ ਨੇ ਜਿਹੜੇ ਮਨੁੱਖ ਦੇ ਆਪਣੇ ਨੇ। ਆਪਣੇ ਵਿਚਾਰਾਂ ਦੀ ਗੱਲ ਹਰ ਥਾਂ ਤੇ ਇਹ ਕਰਦਾ, ਆਪਣੇ ਵਿਚਾਰਾਂ ਨੂੰ ਪਹਿਲ ਦਿੰਦਾ, ਆਪਣੇ ਵਿਚਾਰਾਂ ਨਾਲ ਸੰਸਾਰ ਤੇ ਚੱਲਦਾ, ਆਪਣੇ ਵਿਚਾਰਾਂ ਨਾਲ ਬਿਜ਼ਨਸ ਕਰਦਾ, ਆਪਣੇ ਵਿਚਾਰਾਂ ਨਾਲ ਪੁੱਤਰਾਂ ਧੀਆਂ ਸਾਖ ਸੰਬੰਧੀਆਂ ਨਾਲ ਵਰਤ ਵਰਤਾਰਾ ਕਰਦਾ। ਕਿਉਂਕਿ ਵਿਚਾਰ ਇਹਦੇ ਸਿਰ ਵਿੱਚ ਵਸਦੇ ਨੇ ਤੇ ਜਦੋਂ ਇਹ ਗੁਰੂ ਕੋਲ ਆਉਂਦਾ ਉਦੋਂ ਉਹ ਸਾਰੇ ਵਿਚਾਰ ਸਿਰ ਵਿੱਚ ਲੈ ਕੇ ਆ ਜਾਂਦਾ। ਉਹਨਾਂ ਨੂੰ ਖਾਲੀ ਕਰਕੇ ਨਹੀਂ ਆਇਆ ਸਿਰ ਨੂੰ, ਸਾਰੇ ਵਿਚਾਰ ਇਹਦੇ ਅੰਦਰ ਨੇ। ਔਰ ਤੁਸੀਂ ਜੇ ਕਿਸੇ ਨੂੰ ਸੁਣਨ ਲਈ ਵੀ ਆਉਂਦੇ ਹੋ ਤੇ ਘਰ ਤੋਂ ਇੱਕ ਨਿਰਣਾ ਕਰਕੇ ਤੁਰਦੇ ਹੋ ਕਿ ਫਲਾਣਾ ਬੜਾ ਚੰਗਾ ਬੋਲ ਲੈ ਜਾਂ ਫਲਾਣਾ ਉਹਨੂੰ ਨਹੀਂ ਬੋਲਣਾ ਆਉਂਦਾ, ਐਸੇ ਵੀ ਵਿਚਾਰ ਅੰਦਰ ਮਨੁੱਖ ਦੇ ਚੱਲਦੇ ਨੇ। ਉਹਨਾਂ ਵਿਚਾਰਾਂ ਦੇ ਸਾਹਿਤ ਅਸੀਂ ਇੱਥੇ ਪਹੁੰਚਦੇ ਹਾਂ। ਕੁਝ ਵਿਚਾਰ ਐਸੇ ਨੇ ਜਿਨ੍ਹਾਂ ਨੂੰ ਅਸੀਂ ਇੱਥੇ ਰੱਖਣਾ ਨਹੀਂ ਚਾਹੁੰਦੇ, ਉਹਨਾਂ ਵਿਚਾਰਾਂ ਨੂੰ ਅਸੀਂ ਅੱਖਾਂ ਬੰਦ ਕਰਕੇ ਗੁਰੂ ਦੇ ਅੱਗੇ ਅਰਪਣ ਕਰ ਦਿੰਦੇ। ਉਹ ਸਾਡੀਆਂ ਕਮਜ਼ੋਰੀਆਂ, ਸਾਡੀਆਂ ਘਾਟਾਂ ਨੇ, ਸਾਡੀਆਂ ਲੋੜਾਂ ਨੇ, ਜਿਹੜੀਆਂ ਅਸੀਂ ਗੁਰੂ ਦੇ ਅੱਗੇ ਕਹਿਣੀਆਂ ਨੇ, ਉਹ ਵੀ ਸਾਡੇ ਵਿਚਾਰਾਂ ਵਿੱਚ ਸ਼ਾਮਲ ਹਨ। ਔਰ ਅਸੀਂ ਉੱਥੇ ਤੱਕ ਸੀਮਿਤ ਰਹਿੰਦੇ ਆਪਣੇ ਵਿਚਾਰਾਂ ਨੂੰ ਗੁਰੂ ਦੇ ਅੱਗੇ ਰੱਖ ਕੇ, ਉਸ ਨੂੰ ਅਸੀਂ ਕਹਿੰਦੇ ਅਰਦਾਸ ਕੀਤੀ ਹੈ। ਅਰਦਾਸ ਦਾ ਮਤਲਬ ਹੈ ਅਰਜੇ ਦਾਸਤ, ਫਾਰਸੀ ਦਾ ਲਫ਼ਜ਼ ਹੈ ਅਰਜੇ ਦਾਸਤ। ਦਸਤ ਹੁੰਦੇ ਹੱਥ, ਅਰਜ਼ ਹੁੰਦੀ ਹੈ ਬੇਨਤੀ, ਹੱਥ ਜੋੜ ਕੇ ਬੇਨਤੀ ਕਰਨੀ। ਅਸੀਂ ਗੁਰਮੁਖੀ ਦਾ ਸ਼ਬਦ ਕੱਢਿਆ ਅਰਦਾਸ, ਅਸੀਂ ਉਸ ਨੂੰ ਅਰਦਾਸ ਕਹਿੰਦੇ ਹਾਂ। ਯਾਦ ਰੱਖੋ ਅਰਦਾਸ ਜਿਹੜੀ ਹੈ ਉਹ ਇੱਕ ਰੂਪ ਦੀ ਨਹੀਂ, ਇੱਕ ਤਰ੍ਹਾਂ ਦੀ ਨਹੀਂ ਹੈ। ਕਿਤੇ ਮਿਹਣੇ ਅਰਦਾਸ ਨੇ, ਮਿਹਣੇ ਮਾਰੋ ਤੇ ਅਰਦਾਸ ਬਣ ਜਾਂਦੇ। ਮਿਹਣੇ ਕੌਣ ਮਾਰੇਗਾ, ਨੇੜੇ ਦਾ ਹੀ ਮਾਰ ਸਕਦਾ, ਜਿਹਨੂੰ ਗੁਰੂ ਤੇ ਮਾਣ ਹੈ ਉਹ ਗੁਰੂ ਨੂੰ ਮਿਹਣਾ ਦੇ ਸਕਦਾ, ਜਿਹਨੂੰ ਮਾਣ ਨਹੀਂ ਉਹ ਮਿਹਣਾ ਕੀ ਦੇਗਾ। ਅਸੀਂ ਬਾਣੀ ਚ ਐਸੇ ਬਚਨ ਪੜ੍ਹਦੇ ਹਾਂ ਕਿ ਕਿਸੇ ਨੇ ਮਿਹਣੇ ਦਿੱਤੇ, ਤਾਨੇ ਦਿੱਤੇ ਤੇ ਅਰਦਾਸ ਬਣ ਗਏ। ਸਦਨਾ ਜੀ ਦੀ ਬਾਣੀ ਹੈ, ਆਪ ਜੀ ਨਿਰੰਕਾਰ ਨੂੰ ਤਾਨੇ ਦਿੰਦੇ। ਤਾਨੇ ਕੀ ਦਿੰਦੇ ਨੇ ਕਿ ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮ ਰਥੀ ਸਵਾਰਥੀ ਬਾਕੀ ਪੈਜ ਸਵਾਰੀ। ਹੈ ਨਿਰੰਕਾਰ, ਰਾਜੇ ਦੀ ਕੰਨਿਆ ਨੂੰ ਵਿਆਹਣ ਲਈ ਇੱਕ ਮਿਸਤਰੀਆਂ ਦੇ ਲੜਕੇ ਨੇ ਇੱਕ ਵਾਹਨ ਤਿਆਰ ਕੀਤਾ, ਕਿਉਂਕਿ ਉਹਨੂੰ ਸੁਣਿਆ ਸੀ ਕਿ ਭਗਵਾਨ ਗਰਡ ਤੇ ਚੜ ਕੇ ਆਉਂਦਾ। ਉਹਨੇ ਵਾਹਨ ਤਿਆਰ ਕਰ ਲਿਆ, ਉਹਦੇ ਉੱਤੇ ਬੈਠ ਕੇ ਉਹ ਉਸਦੇ ਮਹਿਲਾਂ ਚ ਵੀ ਚਲਿਆ ਗਿਆ। ਪਰ ਲੜਕੀ ਨੇ ਇਹ ਸੁਣਿਆ ਕਿ ਭਗਵਾਨ ਦੇ ਚਾਰ ਬਾਜੂ ਹੁੰਦੇ ਨੇ, ਉਸ ਮਿਸਤਰੀਆਂ ਦੇ ਲੜਕੇ ਦੇ ਤੇ ਦੋ ਬਾਹਾਂ ਨੇ। ਉਹਨੇ ਭਗਵਾਨ ਦਾ ਭੇਸ ਤਾਂ ਬਣਾ ਲਿਆ ਪਰ ਦੋ ਬਾਹਾਂ ਕਿੱਥੋਂ ਲੈ ਕੇ ਆਏ। ਉਹ ਚਾਹੁੰਦਾ ਕਿ ਰਾਜੇ ਦੀ ਕੰਨਿਆ ਨਾਲ ਸ਼ਾਦੀ ਕੀਤੀ ਜਾਏ। ਉਹ ਫਿਰ ਉਹ ਧਿਆਨ ਥਰਿਆ ਈਸ਼ਵਰ ਦਾ, ईश्वर ने उन्हूं अपना रूप दिता, उदी राजे की कन्या नाल शादी हो गई। तो सदना जी ताना दिंदे भगवान नूं, कहिंदे निरप कन्या के कारण है एक भया भेख तारी कामारथी स्वार्थी वाकी पैर सवारी। कहन लगे तू ओदी इज्जत भी रखी, वो तो सारा कुछ उन्हें कामना ले कीता। फिर आप कहने ताव गुण कहां जगत गुरा, जो कर्म न नस है सिंह सरण कट जाई है जब जंबक ग्रस है। एक बूंद जल कारण चात्रक दुख पावे, प्राण गए सागर मिला फोन काम न आवे। कहने जे पपीहा प्यू 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 करदा एक शांति बूंद नू तरसदा मर जाए, उदे प्राणा निकलन तो बाद भावे शांति बूंदा का सागर बन जाए, उन्हों की मतलब। कहन लगे हुण मेरी दशा ऐसी है, मैं तेरा हां, मैं भेखतारी हां, मेरे च अगुण ने, मैं नहीं किश हो नहीं किश आहे न मोरा, अवसर लज्जा राख ले हो सदना जन तोरा। समा है और मेरी लाज मेरी इज्जत भी रख, मेरे अरदास बन गया। किते नामदेव जी महाराज आप मंदिर च आए, याद रखियो पुराने समय विच भी ते आज भी ऐसा हुंदा है कि जदों कोई व्यक्ति रब दे नेड़े जांदा है, जेड़े मेरे वर्गे नेड़े नहीं पहुंचे वे चाहते हैं कि एदी प्रभता एदी मान प्रतिष्ठा क्यों है, इसनू किसे तरीके नाल हानि पहुंचाई जाए, किसे तरीके नाल इनू लोगां च भंडिया जाए बदनाम किया जाए। नामदेव जी महाराज मंदिर च आउंदे, मंदिर विच आरती हो रही है, तो नामदेव जी पास घंटिया ने, इत्थे तुसीं भी कदे वजाउंदे हो टलियां दो, उन्हूं कैंसियां कहंदे ने ताल भी कहंदे ने। नामदेव जी आरती कर रहे ने ब्राह्मण लोग, नामदेव जी भी ताल वजाउण लग पए, ते ब्राह्मणा ने पकड़ के उन्हूं मंदिर च बाहर कढ दिता। उहदे ते इलजाम की लाया कि नामदेव जुत्ती समेत आ गया ते जुत्ती ला के वजाउण लग पिया। जेड़ा व्यक्ति धार्मिक मंदिर विच नित जांदा की ओ ऐसी अवज्ञा करेगा, तुसी नित आउंदे हो भावे तुसी किन्ने प्रेम रंगण विच रंगे जाओ, पर तुसी ऐसी अवज्ञा नहीं कर सकते। जिवें जिवें ईश्वर दे नेड़े होवोगे उवें उवें सत्कार आदर प्यार बनेगा, पर तुहाडे अंदर जिथे भाव जागेगा उत्थे तुसी भाव विच भी रहोगे कि किते बेअदबी ना हो जाए। तो उन्हां इल्जाम लाया कि नामदेव जुत्ती समेत आया, इन जुत्तियां वजानियां शुरू कर दित्तियां, तां इनू मंदिर च बाहर कढ दित्ता गया। नामदेव जी आपू में गल लिखदे कहिंदे दुनिया दे लोग मैं जुत्तियां नहीं वजाईयां, मैं ताल वजाए ने। इन्हां लोगां तक कट्ठे होके तुहानूं इह गल कह दित्ती कि मैं जुत्तियां वजाना, पर मैं किनूं इह गल कहां कि मैं ताल वजाए ने। भगत करत मेरे ताल छिनाए, खोले ओ ताल ते कह पह करों पुकारा। मैं हुण किहदे अगे जाके पुकार करां कि मेरे ताल इन्हां ने खोले, बल्कि मैनू दूषण ला के कलंकत कर दिता। बाणी यह दसदी है कि नामदेव जी नू जदों कढ़िया ते नामदेव जी आपू लिखदे ने लै कमली चल्यो पलटाए देहुरे पाछे बैठा जाए। अपनी कमली चुक ली ते मंदिर दे पिछे जाके बह गया। ਤੇ ਬੱਚਨ ਕੀ ਕਹੇ ਭਗਵਾਨ ਨੂੰ? ਕਹਿਣ ਲੱਗੇ ਮੂਏ ਹੂਏ ਜੋ ਮੁਕਤ ਦੇ ਹੋਗੇ, ਮੁਕਤ ਨਾ ਜਾਣੇ ਕੋਇਲਾ। ਐ ਭਗਵਾਨ, ਜੇ ਤੂੰ ਮੈਨੂੰ ਮਰੇ ਨੂੰ ਮੁਕਤੀ ਦੇਵੇਂਗਾ ਵੀ, ਤਾਂ ਇਹਨਾਂ ਚ ਕੋਈ ਇਹ ਗੱਲ ਨਹੀਂ ਜਾਣੇਗਾ ਕਿ ਨਾਮਦੇਵ ਮੁਕਤ ਹੋਇਆ ਹੈ। ਬੂਏ ਹੂਏ ਜੋ ਮੁਕਤ ਦੇ ਹੋਗੇ, ਮੁਕਤ ਨਾ ਜਾਣਨਾ ਕੋਇਲਾ। ਇਹ ਪੰਡੀਆ ਮੋਕੋ ਢੇਡ ਕਹਿਤ, ਤੇਰੀ ਪੈਜ ਪਛਾਉਂਦੀ ਹੋਇਲਾ। ਤੂੰ ਜੋ ਦਿਆਲ ਕਿਰਪਾਲ ਕਹੀਤ ਹੈ, ਤੈਨੂੰ ਲੋਕ ਕਹਿੰਦੇ ਨੇ ਬੜਾ ਦਿਆਲੂ ਹੈ, ਬੜਾ ਕਿਰਪਾਲੂ ਹੈ। ਅਤ ਭੁਜ ਭਇਓ ਉਪਾਰਲਾ, ਤੇਰੀਆਂ ਬੜੀਆਂ ਬਾਹਾਂ ਨੇ, ਤੇਰੇ ਪਾਰਾ ਵਾ ਅਤ ਭੁਜ ਭਇਓ ਅਪਾਰਲਾ, ਤੇਰੀ ਬਲ ਦਾ ਕੋਈ ਪਾਰਾਵਾਰ ਨਹੀਂ। ਤੇ ਬਾਣੀ ਕਹਿੰਦੀ ਫੇਰ ਦੀਆ ਦੇਹਰਾ ਨਾਮੇ ਕਹੋ, ਪੰਡੀਆਂ ਨੂੰ ਕਹੋ ਪਛਵਾਰਲਾ। ਜਿਉ ਜਿਉ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹਰਾ ਫਿਰੈ। ਮੰਦਰ ਦਾ ਮੂੰਹ ਭਗਵਾਨ ਨੇ ਦੂਜੇ ਪਾਸੇ ਕਰ ਦਿੱਤਾ, ਤਨ ਅਰਦਾਸ ਬਣ ਗਿਆ। ਕਿਤੇ ਤਨ ਅਰਦਾਸ ਨੇ, ਕਿਤੇ ਸ਼ੁਕਰਾਨਾ ਅਰਦਾਸ ਹੈ। ਯਾਦ ਰੱਖਿਓ, ਸ਼ੁਕਰਾਨਾ ਗੁਰੂ ਅਰਜਨ ਦੇਵ ਵੀ ਬਾਣੀ ਚ ਅਰਦਾਸ ਕਰਦੇ ਨੇ। ਤੇ ਆਪ ਜੀ ਅਰਦਾਸ ਵਿਚ ਕੀ ਕਹਿੰਦੇ ਨੇ? ਤੂੰ ਠਾਕਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਾਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਇਹ ਸ਼ੁਕਰਾਨਾ, ਸ਼ੁਕਰਾਨਾ ਅਰਦਾਸ। ਕਿਤੇ ਮੰਗ ਅਰਦਾਸ ਹੈ, ਯਾਦ ਰੱਖਿਓ, ਮੰਗ ਵੀ ਅਰਦਾਸ ਹੈ। ਆਪ ਜੀ ਬਾਣੀ ਚ ਬਚਨ ਕਰ ਰਹੇ ਨੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ, ਹੋ ਕਿਆ ਮੰਗੋ ਕਿ ਸਥਿਰ ਨਾ ਰਹਾਈ ਹਰ, ਦੀਜੈ ਨਾਮ ਪਿਆਰੀ ਜੀਓ। ਇਹ ਅਰਦਾਸ ਹੈ। ਅਰਦਾਸ ਦਾ ਇੱਕ ਰੂਪ ਨਹੀਂ ਹੁੰਦਾ, ਅਰਦਾਸ ਦੇ ਸ਼ਬਦ ਵੀ ਗਿਣੇ ਮਿੱਥੇ ਨਹੀਂ ਹੁੰਦੇ। ਅਰਦਾਸ ਜਿੰਨਾ ਜਿੰਨਾ ਕਿਸੇ ਦਾ ਹਿੱਤ ਹੈ, ਓਨਾ ਓਨਾ ਉਹ ਮਾਂ ਬਾਪ ਤੇ ਜਿੰਨਾ ਕਿਸੇ ਦਾ ਜ਼ੋਰ ਚੱਲਦਾ, ਉਵੇਂ ਉਸ ਢੰਗ ਨਾਲ ਕਹਿ ਸਕਦਾ। ਇੱਕ ਡਰਦਾ ਹੈ, ਉਹ ਡਰਦਾ ਡਰਦਾ ਕਹੇਗਾ। ਇੱਕ ਦਾ ਪਿਆਰ ਹੈ, ਉਹ ਨਿਰਭੈਤਾ ਨਾਲ ਕਹਿ ਦਿੰਦਾ। ਮੈਂ ਮਹਾਂਪੁਰਖ ਹੁੰਦੇ ਸਨ, ਉਹ ਪਿੰਡ ਹੈ ਮੌਜੋ, ਮੌਜੋ ਮੱਤੀ, ਮਾਨਸਾ ਦੇ ਪਿੱਖੀ ਦੇ ਲਾਗੇ ਪੈਂਦਾ, ਧਨੌਲੇ ਤੇ ਪਿੱਖੀ ਦੇ ਵਿਚਕਾਰ। ਉਥੋਂ ਦੇ ਮਹਾਂਪੁਰਖ ਸਨ ਬ੍ਰਹਮ ਗਿਆਨੀ ਸੰਤ ਬਾਬਾ ਉਜਾਗਰ ਸਿੰਘ। ਉਹ ਸਮਾਗ ਹੈ, ਮੈਂ ਉਹਨਾਂ ਕੋਲੇ ਆਪਣੇ ਮਨ ਦੀ ਕੋਈ ਬਿਰਥਾ ਕਹੀ। ਮੈਂ ਕਿਹਾ ਦੱਸੋ ਇਹਦਾ ਹੱਲ। ਮੈਨੂੰ ਕਹਿਣ ਲੱਗੇ ਰੱਬ ਨੂੰ ਸਿੱਧਾ ਹੀ ਪੈ ਜਾ ਕਰ, ਸਿੱਧਾ ਹੀ ਪੈ ਜਾ ਕਰ ਰੱਬ ਨੂੰ। ਯਾਦ ਰੱਖੋ, ਸਿੱਧਾ ਤਾਂ ਉਹ ਪਏਗਾ ਜਿਹਦੀ ਅਪਣਤ ਹੈ ਨਾ। ਜਿੰਨੀ ਅਪਣਤ ਹੋਏਗੀ, ਕਹਿੰਦੇ ਮੈਂ ਤਾਂ ਲੜ ਪੈਂਦਾ ਉਹਦੇ ਨਾਲ। ਜਾਇਜ਼ ਹੈ, ਨਜਾਇਜ਼ ਨਹੀਂ ਲੜਨਾ। ਜੇ ਅਸੀਂ ਨਿੱਤ ਅਰਦਾਸ ਕਹਿੰਦੇ ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਮਾਤਾ ਪਿਤਾ ਨਾਲ ਬੱਚੇ ਲੜ ਨਹੀਂ ਪੈਂਦੇ? ਲੜ ਕੇ ਆਪਣੀ ਗੱਲ ਮਨਾ ਲੈਂਦੇ। ਪਰ ਗੱਲ ਤਾਂ ਹੈ ਨਾ, ਜੇ ਅਸੀਂ ਮਾਤਾ ਪਿਤਾ ਉਸਨੂੰ ਮੰਨੀਏ ਤਾਂ ਗੱਲ ਮੰਨੇਗਾ। ਜੇ ਅਸੀਂ ਦਿਖਾਵੇ ਲਈ ਕਹਿੰਦੇ ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਫਿਰ ਨਹੀਂ ਮੰਨੇਗਾ। ਜੇ ਅਸੀਂ ਸਹੀ ਮਾਨੇ ਉਹਨੂੰ ਮੰਨਦੇ ਕਿ ਤੂੰ ਸਾਡਾ ਮਾਤ ਪਿਤਾ ਹੈ, ਤੈਨੂੰ ਸਾਡੀ ਗੱਲ ਮੰਨਣੀ ਪੈਗੀ। ਪਰ ਅਸੀਂ ਕੋਈ ਗੱਲ ਨਹੀਂ, ਕੋਈ ਤੁਹਾਡੀ ਗੱਲ ਨਾ ਮੰਨੇ, ਉਹਨੂੰ ਮੰਨਣੀ ਪੈਗੀ, ਕਿਉਂਕਿ ਤੁਸੀਂ ਉਹਦੇ ਪੁੱਤਰ ਜੋ ਹੋ ਗਏ। ਉਹ ਆਪਣੇ ਪੁੱਤਰ ਦੀ ਗੱਲ ਟਾਲਦਾ ਨਹੀਂ, ਉਹਦੀ ਗੱਲ ਮੰਨਦਾ ਹੈ। ਗੁਰਵਦਾਸ ਜੀ ਮਹਾਰਾਜ ਵੀ ਅੱਜ ਦਾ ਪਾਵਨ ਜਿਹੜਾ ਸ਼ਬਦ ਹੈ ਉਹਦੇ ਚ ਭਗਵਾਨ ਦੇ ਸਨਮੁਖ ਬੇਨਤੀ ਕਰਦੇ ਨੇ, ਕਹਿੰਦੇ ਜੋ ਹਮ ਬਾਧੇ ਮੋਹ ਫਾਸ, ਕਹਿੰਦੇ ਐ ਪ੍ਰਭੂ ਜੇ ਭਲਾ ਤੁਸੀਂ ਸਾਨੂੰ ਮੋਹ ਦੀ ਫਾਹੀ ਚ ਬੰਨਿਆ ਹੋਇਆ। ਹਮ ਪ੍ਰੇਮ ਬਧਨ ਤੁਮ ਬਾਂਧੇ, ਕਹਿੰਦੇ ਮੈਂ ਵੀ ਤੈਨੂੰ ਪ੍ਰੇਮ ਦੇ ਬੰਧਨਾਂ ਚ ਬੰਨਿਆ ਹੋਇਆ। ਹੁਣ ਤੁਸੀਂ ਵੇਖੋ ਰੱਬ ਦੇ ਪਿਆਰੇ ਭਗਤ ਕਿੰਨੇ ਨਿਰਭੈ ਨੇ, ਉਹਨਾਂ ਨੂੰ ਕੋਈ ਭੈ ਨਹੀਂ। ਰੱਬ ਨੂੰ ਚੈਲੰਜ ਕਰੀ ਜਾ ਰਿਹਾ ਭਗਤ, ਰੱਬ ਨੂੰ ਸਿੱਧਾ ਹੀ ਚੈਲੰਜ ਕਰਦਾ ਤੇ ਕਹਿੰਦਾ ਕੀ ਹੈ ਸੁਣੋ।
ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੂੰ ਆਰਾਧੋ,
ਕਹਿੰਦੇ ਹੈ ਪ੍ਰਭੂ ਮੈਂ ਤਾਂ ਇਨ੍ਹਾਂ ਬੰਧਨਾਂ ਤੋਂ ਤੇਰਾ ਨਾਮ ਜਪ ਕੇ ਤੈਨੂੰ ਆਰਾਧ ਕੇ ਛੁੱਟ ਜਾਣਾ, ਪਰ ਤੂੰ ਆਪਣੇ ਬੰਧਨ ਤੋਂ ਪ੍ਰੇਮ ਬੰਧਨ ਤੋਂ ਛੁੱਟਣ ਦਾ ਤੂੰ ਯਤਨ ਕਰਕੇ ਤੂੰ ਕਿਵੇਂ ਛੁੱਟਣਾ। ਤੂੰ ਪ੍ਰੇਮ ਦੇ ਬੰਧਨ ਤੋਂ ਨਹੀਂ ਛੁੱਟ ਸਕਦਾ, ਮੈਂ ਤਾਂ ਛੁੱਟ ਜਾਣਾ। ਮਹਾਂਪੁਰਖ ਸਾਖੀ ਸੁਣਾਇਆ ਕਰਦੇ ਸਨ, ਕਹਿੰਦੇ ਇੱਕ ਕੋਈ ਵਿਅਕਤੀ ਤੁਰਿਆ ਜਾਂਦਾ ਜਾਂਦਾ ਬਰਖ ਸੀ, ਪੰਛੀ ਪਕੜਨ ਵਾਲਾ, ਜਾਲ ਮੋਢੇ ਤੇ ਹੈ ਤੇ ਕੋਈ ਰੱਬ ਦਾ ਪਿਆਰਾ ਰਿਸ਼ੀ ਸਮਾਧੀ ਚ ਬੈਠਾ। ਉਹ ਜਿਹੜਾ ਸਮਾਧੀ ਸਥਿਤ ਬੈਠਾ ਉਹਦੇ ਕੋਲੇ ਜਾ ਕੇ ਹੱਥ ਜੋੜੇ ਅੱਗੇ, ਉਹਨੇ ਕਹਿਣ ਲੱਗਾ ਜੀ ਅੱਜ ਬਹੁਤ ਸਾਰੇ ਜਾਨਵਰ ਫਸ ਜਾਣ ਮੇਰੇ ਜਾਲ ਵਿੱਚ ਤੇ ਮੈਂ ਅੱਧੇ ਜਾਨਵਰ ਲਿਆ ਕੇ ਤੁਹਾਡੀ ਭੇਟਾ ਕਰਾਂਗਾ। ਚਲੇ ਗਿਆ, ਜਾਨਵਰ ਜਾਲ ਚ ਬਹੁਤੇ ਫਸ ਗਏ। ਰਿਖੀ ਬੈਠਾ ਹੈ ਲਿਆ ਕੇ ਅੱਧੇ ਜਾਨਵਰ ਇਮਾਨਦਾਰੀ ਨਾਲ ਕੱਢ ਕੇ ਮਰੇ ਹੋਏ ਦੇ ਅੱਗੇ ਰੱਖ ਦੇ। ਰਿਸ਼ੀ ਦੀਆਂ ਅੱਖਾਂ ਖੁੱਲੀਆਂ, ਕੀ ਕਰਨਾ ਤੇ ਮੈਂ ਉਹਨਾਂ ਵਿੱਚੋਂ ਅੱਧੇ ਪੰਛੀ ਤੁਹਾਡੀ ਭੇਟਾ ਕਰਾਂਗਾ। ਅੱਜ ਬਹੁਤੇ ਪੰਛੀ ਜਾਲ ਵਿੱਚ ਫਸੇ ਤੇ ਮੈਂ ਆਪਣੇ ਵਾਅਦੇ ਮੁਤਾਬਕ ਅੱਧੇ ਤੁਹਾਡੇ ਅੱਗੇ ਲਿਆ ਕੇ ਰੱਖ ਦਿੱਤੇ। ਰਿਸ਼ੀ ਕਹਿਣ ਲੱਗਾ ਇਹ ਜਾਨਵਰ ਆਪਣੇ ਪੰਛੀ ਚੁੱਕ ਲੈ, ਮੈਂ ਇਹਨਾਂ ਦਾ ਮਾਸ ਨਹੀਂ ਖਾਂਦਾ। ਕਹਿਣ ਲੱਗਾ ਫਿਰ, ਕਹਿੰਦਾ ਮੈਂ ਚਤੁਰਭੁਜ ਪੰਛੀ ਦਾ ਮਾਸ ਖਾਂਦਾ ਜਿਹਦੀਆਂ ਚਾਰ ਭੁਜਾਂ ਨੇ, ਚਾਰ ਬਾਹਾਂ ਨੇ, ਉਹ ਹੈ ਭਗਵਾਨ। ਕਹਿਣ ਲੱਗਾ ਮੈਂ ਉਸ ਪੰਛੀ ਦਾ ਮਾਸ ਖਾਂਦਾ, ਮੈਂ ਇਹਨਾਂ ਪੰਛੀਆਂ ਦਾ ਮਾਸ ਨਹੀਂ ਖਾਂਦਾ, ਇਹ ਤੂੰ ਚੁੱਕ ਕੇ ਲੈ ਜਾ ਤੇ ਨਹੀਂ ਤੇ ਯਾਦ ਰੱਖੀ ਜੇ ਨਾ ਚੁੱਕੇ ਤੇ ਜੇ ਮੇਰਾ ਵਰ ਲੱਗ ਸਕਦਾ ਮੈਂ ਤੈਨੂੰ ਸਰਾਪ ਦੇ ਦਿਆਂਗਾ। ਉਹਨੇ ਪੰਛੀ ਤੇ ਚੁੱਕ ਲਏ। ਕਹਿਣ ਲੱਗਾ ਰਿਖੀ ਜੀ ਇਹ ਪੈਨ ਪੰਛੀ ਤੁਸੀਂ ਮੇਰੀ ਭੇਟਾ ਪ੍ਰਵਾਨ ਨਹੀਂ ਕੀਤੀ ਤੇ ਮੈਂ ਇਹ ਪਰਣ ਕਰਨਾ ਕਿ ਜਿੰਨੀ ਦੇਰ ਤੁਹਾਨੂੰ ਚਤੁਰਭੁਜ ਪੰਛੀ ਪਕੜ ਕੇ ਨਾ ਲਿਆ ਦਿਆਂ ਮੈਂ ਭੋਜਨ ਨਹੀਂ ਕਰਾਂਗਾ। ਆਪਣੇ ਮਨ ਵਿੱਚ ਐਸੀ ਧਾਰ ਕੇ ਸੋਚਣਾ ਵੀ ਜਾਂਦਾ ਕਿ ਅੱਜ ਤੱਕ ਕਿਤੇ ਚਤੁਰਭੁਜ ਪੰਛੀ ਵੇਖਿਆ ਨਹੀਂ, ਮੈਂ ਕਿੰਨੇ ਪੰਛੀ ਪਕੜੇ, ਕਿੰਨੇ ਮਾਰੇ ਵੇਚ ਦਿੱਤੇ, ਪਰ ਮੈਂ ਚਤੁਰਭੁਜ ਪੰਛੀ ਨਹੀਂ ਵੇਖਿਆ। ਫਿਰ ਸੋਚਦਾ ਕਿ ਨਾਮ ਜਪਣ ਵਾਲਾ ਰਿਖੀ ਝੂਠ ਨਹੀਂ ਬੋਲਦਾ, ਜ਼ਰੂਰ ਹੋਏਗਾ ਚਤੁਰਭੁਜ ਪੰਛੀ। ਦਿਨ ਜਾਲ ਲੈ ਕੇ ਘੁੰਮਦਾ ਰਿਹਾ, ਨਾ ਮਿਲਿਆ। ਦੂਜਾ ਦਿਨ ਘੁੰਮਦਾ ਰਿਹਾ, ਨਾ ਮਿਲਿਆ। ਭੁੱਖਿਆਂ ਪਿਆਸਿਆਂ ਕਈ ਦਿਨ ਗੁਜ਼ਰ ਗਏ, ਅਖੀਰ ਸਰੀਰ ਦੀ ਦਸ਼ਾ ਐਸੀ ਹੋ ਗਈ, ਕਮਜ਼ੋਰੀ ਆ ਗਈ, ਕਮਜ਼ੋਰੀ ਆ ਗਈ ਤੇ ਚਤੁਰਭੁਜ ਪੰਛੀ ਨੂੰ ਲੱਭਦਾ ਲੱਭਦਾ ਬੇਹੋਸ਼ ਹੋ ਕੇ ਗਿਰ ਗਿਆ। ਜਦੋਂ ਗਿਰਿਆ ਭਗਵਾਨ ਨੇ ਚਤੁਰਭੁਜ ਪੰਛੀ ਦਾ ਰੂਪ ਧਾਰਿਆ, ਆਪ ਉਹਦੇ ਜਾਲ ਵਿੱਚ ਆ ਕੇ ਫਸ ਕੇ ਤੇ ਫੜਫੜਾਉਣ ਲੱਗ ਗਿਆ ਖੰਭ। ਉਹਨੂੰ ਖੰਭ ਫੜਫੜਾਏ ਦੇਖੇ ਤੇ ਦੇਖਦਾ ਇਹਦੇ ਚਾਰ ਭੁਜਾ ਨੇ, ਜਿਹੜਾ ਰਿਸ਼ੀ ਪੰਛੀ ਕਹਿੰਦਾ ਸੀ ਉਹ ਮਿਲ ਗਿਆ। ਉਹਨੂੰ ਕੱਸ ਕੇ ਜਾਲ ਚ ਬੰਨਿਆ, ਆਪਣੇ ਸਿਰ ਤੇ ਰੱਖ ਲਿਆ, ਸਿਰ ਤੇ ਰੱਖ ਕੇ ਰਿਸ਼ੀ ਵੱਲ ਚੱਲ ਪਿਆ। ਜਦੋਂ ਰਿਸ਼ੀ ਨੇ ਦੇਖਿਆ ਕਿ ਆ ਰਿਹਾ, ਦਿਵ ਦ੍ਰਿਸ਼ਟੀ ਨਾਲ ਰਿਸ਼ੀ ਦੇਖਦਾ ਕਿ ਭਗਵਾਨ ਨੂੰ ਬੰਨੀ ਆਉਂਦਾ, ਰਿਸ਼ੀ ਦੌੜ ਕੇ ਉਹਦੇ ਕੋਲੇ ਗਿਆ, ਭਲਿਆ ਲੋਕਾਂ ਖੋਲ ਦੇ ਖੋਲ ਦੇ, ਤੂੰ ਤਾਂ ਭਗਵਾਨ ਨੂੰ ਬੰਨ ਕੇ ਲਈ ਉਹਨੇ। ਗੁਰੂ ਪਿਆਰਿਓ, ਪ੍ਰੇਮ ਦੇ ਬੰਧਨ ਤੋਂ ਭਗਵਾਨ ਮੁਕਤ ਨਹੀਂ ਹੋ ਸਕਦਾ, ਪਰ ਅਫਸੋਸ ਇਸ ਗੱਲ ਦਾ ਕਿ ਅਸੀਂ ਉਸ ਨਾਲ ਪ੍ਰੇਮ ਕਰਦੇ ਹੀ ਨਹੀਂ, ਅਸੀਂ ਉਸ ਨਾਲ ਪ੍ਰੇਮ ਨਹੀਂ ਕਰਦੇ। ਸਾਡਾ ਪ੍ਰੇਮ ਆਰਟੀਫਿਸ਼ਲ ਹੈ, ਬਣਾਵਟੀ। ਇੱਥੇ ਪ੍ਰੇਮ ਦੀਆਂ ਗੱਲਾਂ, ਬਾਹਰ ਨਿੰਦਾ ਚੁਗਲੀ, ਇੱਥੇ ਪ੍ਰੇਮ ਦੀਆਂ ਗੱਲਾਂ, ਬਾਹਰ ਝੂਠ, ਇੱਥੇ ਪ੍ਰੇਮ ਦੀਆਂ ਗੱਲਾਂ, ਬਾਹਰ ਅਨੇਕ ਤਰ੍ਹਾਂ ਦੇ ਛਲ ਫਰੇਬ। ਇਹ ਉਹਨੂੰ ਪੁੱਗਦਾ ਨਹੀਂ ਕੁਝ, ਉਹ ਤਾਂ ਚਾਹੁੰਦਾ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤੋਂ ਨਿਰਮਲ, ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਉਹਦੇ ਨਾਲ ਪ੍ਰੇਮ ਕਰਨ ਵਾਲੇ ਉਹ ਅੰਦਰੋਂ ਵੀ ਨਿਰਮਲ ਹੁੰਦੇ ਨੇ, ਬਾਹਰੋਂ ਵੀ ਨਿਰਮਲ ਹੁੰਦੇ ਨੇ, ਉਹ ਸੰਸਾਰ ਦੀ ਪ੍ਰਵਾਹ ਨਹੀਂ ਕਰਦੇ। ਰਵਿਦਾਸ ਜੀ ਮਹਾਰਾਜ ਚੈਲੰਜ ਕਰਦੇ ਨੇ, ਕਹਿੰਦੇ ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਕਹਿੰਦੇ ਐ ਭਗਵਾਨ, ਮੈਂ ਤੈਨੂੰ ਆਰਾਧ ਕੇ ਛੁੱਟ ਜਾਣਾ ਜਿਹੜੇ ਬੰਧਨ ਤੂੰ ਮੈਨੂੰ ਪਾਏ ਨੇ, ਪਰ ਤੂੰ ਆਪਣੇ ਛੁੱਟਣ ਦਾ ਯਤਨ ਕਰਕੇ ਤੂੰ ਕਿਵੇਂ ਛੁੱਟਣਾ। ਅਗਲੀਆਂ ਪੰਕਤੀਆਂ ਚ ਕਹਿ ਰਹੇ ਹਨ,
ਮਾਧਵੇ ਜਾਣਤ ਹੋ ਜੈਸੀ ਤੈਸੀ।
ਐ ਮਾਧਵੇ, ਮਾਇਆਪਤੀ ਪਰਮਾਤਮਾ, ਆਪ ਇਹ ਗੱਲ ਜਾਣਦੇ ਹੋ, ਜੈਸੀ ਮੇਰੀ ਤੁਹਾਡੇ ਨਾਲ ਪ੍ਰੀਤ ਹੈ, ਵੈਸੀ ਪ੍ਰੀਤ ਨੂੰ, ਤੈਸੀ ਪ੍ਰੀਤ ਨੂੰ ਆਪ ਜਾਣਦੇ ਹੋ ਕਿ ਮੈਂ ਕੈਸੀ ਪ੍ਰੀਤ ਤੁਹਾਡੇ ਨਾਲ ਕਰਦਾ ਹਾਂ। ਹਾਂਜੀ,
ਆਪ ਕਹਾਂ ਕਰੋਗੇ ਐਸੀ,
ਤੇ ਕੀ ਤੁਸੀਂ ਹੁਣ ਮੇਰੀ ਇਸ ਪ੍ਰੀਤ ਨੂੰ ਠੁਕਰਾ ਦਿਓਗੇ, ਹੁਣ ਤੁਸੀਂ ਮੈਨੂੰ ਛੱਡ ਦਿਓਗੇ? ਨਹੀਂ, ਤੁਸੀਂ ਮੈਨੂੰ ਛੱਡ ਨਹੀਂ ਸਕਦੇ, ਮੇਰੀ ਪ੍ਰੀਤ ਐਸੀ ਹੈ ਕਿ ਤੁਸੀਂ ਮੈਨੂੰ ਛੱਡ ਨਹੀਂ ਸਕੋਗੇ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ,
ਪ੍ਰਹਾ ਮੀਨ ਪਕੜ ਫਾਂਕਿਓ ਅੜ ਕਾਟਿਓ ਰਾਂਦ ਕੀਓ ਬਹੁ ਬਾਣੀ।
ਆਪਣੀ ਭਗਵਾਨ ਪ੍ਰਤੀ ਪ੍ਰੀਤੀ ਜਿਹੜੀ ਹੈ ਉਹਨੂੰ ਜ਼ਾਹਰ ਕਰਨ ਲਈ ਪ੍ਰਮਾਣ ਦਿੰਦੇ ਨੇ। ਕਹਿੰਦੇ ਆ ਭਗਵਾਨ, ਮੇਰੀ ਜਿਹੜੀ ਪ੍ਰੀਤ ਹੈ ਤੇਰੇ ਨਾਲ ਉਹ ਐਸੀ ਹੈ ਜਿਵੇਂ ਕੋਈ ਮੱਛੀ ਪਕੜਨ ਵਾਲਾ ਮੱਛੀ ਨੂੰ ਪਕੜ ਲੈਂਦਾ, ਉਹਨੂੰ ਫਿਰ ਉਹ ਛਿੱਲਦਾ, ਫਿਰ ਉਹਨੂੰ ਕੱਟਦਾ, ਉਹਨੂੰ ਕੱਟਣ ਤੋਂ ਬਾਅਦ ਉਹਨੂੰ ਬੜੇ ਤਰੀਕਿਆਂ ਨਾਲ ਅੱਗ ਉੱਤੇ ਰੱਖ ਕੇ ਰਿੰਨ ਲੈਂਦਾ ਹੈ।
ਖੰਡ ਖੰਡ ਕਰ ਭੋਜਨ ਕੀਨਾ ਤਉ ਨਾ ਬਿਸਰਿਓ ਪਾਣੀ।
ਕਹਿੰਦੇ ਫਿਰ ਉਹਨੂੰ ਦੰਨਾ ਥੱਲੇ ਚਬਾ ਚਬਾ ਕੇ, ਚਿੱਥ ਚਿੱਥ ਕੇ, ਉਹਦੇ ਟੁਕੜੇ ਕਰ ਕਰਕੇ ਉਹ ਭੋਜਨ ਕਰ ਲੈਂਦਾ, ਮੱਛੀ ਉਹਦੇ ਅੰਦਰ ਚਲੀ ਜਾਂਦੀ, ਪਰ ਭਗਵਾਨ ਮੱਛੀ ਨੂੰ ਉਹਦੇ ਅੰਦਰ ਜਾ ਕੇ ਵੀ ਪਾਣੀ ਨਹੀਂ ਭੁੱਲਦਾ, ਉਹ ਫਿਰ ਅੰਦਰ ਗਈ ਵੀ ਪਾਣੀ ਮੰਗਦੀ ਹੈ। ਐਸੀ ਮੇਰੀ ਆਪ ਜੀ ਦੇ ਚਰਨਾਂ ਨਾਲ ਪ੍ਰੀਤ ਹੈ।
ਆਪਨ ਬਾਬਾ ਨਾਹੀ ਕਿਸੀ ਕੋ ਪਾਵਨ ਕੋ ਹਰ ਰਾਜਾ।
ਇੱਕ ਵਾਰੀ ਪਿਆਰਿਓ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਰੱਬ ਕਿਸੇ ਦੇ ਪਿਓ ਦਾ ਨਹੀਂ। ਦੇਖੋ ਭਗਤਾਂ ਦੀ ਗੱਲਾਂ, ਕਹਿੰਦੇ ਆਪਨ ਬਾਪਾ ਨਾਹੀ ਕਿਸੀ ਕੋ, ਕਿਸੇ ਦੇ ਆਪਣੇ ਪਿਓ ਦਾ ਨਹੀਂ ਰੱਬ, ਫਿਰ ਕਿਸ ਦਾ ਹੈ? ਕਹਿੰਦੇ ਭਾਵਨ ਕੋ ਹਰ ਰਾਜਾ। ਉਹ ਹਰੀ ਰਾਜਾ ਤਾਂ ਤੁਹਾਡੀ ਭਾਵਨਾ ਦਾ ਹੈ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਤੁਹਾਡੀ ਭਾਵਨਾ ਉਸ ਪ੍ਰਤੀ ਕੈਸੀ ਹੈ? ਤੁਸੀਂ ਉਸ ਨਾਲ ਕਿੰਨਾ ਪਿਆਰ ਕਰਦੇ ਹੋ? ਕਿਸੇ ਦਾ ਨਹੀਂ ਹੋ। ਤੁਹਾਡੀ ਭਾਵਨਾ ਉਸ ਨੂੰ ਪੱਥਰ ਚ ਪ੍ਰਗਟ ਕਰ ਸਕਦੀ? ਤੇ ਤੁਹਾਡੀ ਭਾਵਨਾ ਨਾ ਹੋਵੇ, ਤੁਹਾਡੇ ਸਾਹਮਣੇ ਖੜਾ ਹੋਵੇ, ਤੁਸੀਂ ਤਾਂ ਨਹੀਂ ਪਹਿਚਾਣ ਸਕਦੇ? ਫਿਰ ਕਹੋਗੇ ਤਾਂ ਭਗਵਾਨ ਹੋ ਹੀ ਨਹੀਂ ਸਕਦਾ, ਕਿਉਂਕਿ ਗੱਲ ਤੁਹਾਡੀ ਭਾਵਨਾ ਤੇ ਆ ਕੇ ਮੁੱਕਦੀ ਹੈ। ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਭਾਵਨਾ ਦਾ ਹੈ ਉਹ ਹਰੀ ਰਾਜਾ, ਕਿਸੇ ਦੇ ਆਪਣੇ ਬਾਪ ਦਾ ਨਹੀਂ। ਅਗਲੀ ਪੰਕਤੀ ਚ ਕਹਿੰਦੇ ਹਨ,
ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ।
ਕਹਿੰਦੇ ਮੋਹ ਦਾ ਜਿਹੜਾ ਪਟਲ ਪਰਦਾ ਹੈ ਇਹ ਸਾਰੇ ਸੰਸਾਰ ਦੇ ਅੱਗੇ ਤਾਂ ਵਿਆਪ ਰਿਹਾ ਹੈ। ਸਾਰਾ ਸੰਸਾਰ ਤਾਂ ਮੋਹ ਦੀ ਫਾਈ ਚ ਬੰਨਿਆ, ਉਸ ਪਰਦੇ ਦੇ ਅਧੀਨ ਹੈ। ਪਰ ਕਹਿੰਦੇ ਜਿਹੜੇ ਭਗਤ ਨੇ ਰੱਬ ਦੇ ਪਿਆਰੇ, ਉਹਨਾਂ ਨੂੰ ਇਸ ਗੱਲ ਦਾ ਸੰਤਾਪ ਹੁੰਦੀ ਹੈ, ਪੀੜਾ। ਉਹਨਾਂ ਨੂੰ ਇਸ ਗੱਲ ਦੀ ਕੋਈ ਪੀੜਾ ਨਹੀਂ, ਉਹਨਾਂ ਨੂੰ ਕੋਈ ਪਰਦਾ ਨਹੀਂ ਹੈ। ਉਹਨਾਂ ਨੂੰ ਪਤਾ ਹੈ ਕਿ ਈਸ਼ਵਰ ਤੋਂ ਬਿਨਾਂ ਸੰਸਾਰ ਹੈ ਹੀ ਨਹੀਂ। ਇਹ ਮੋਹ ਦੇ ਪਰਦੇ ਸੰਸਾਰ ਦੇ ਅੱਗੇ ਆਉਂਦੇ ਨੇ, ਭਗਤਾਂ ਦੇ ਅੰਦਰ ਕਿਸੇ ਦੀ ਮੋਹ ਨਹੀਂ, ਉਹ ਕੇਵਲ ਤੇ ਕੇਵਲ ਈਸ਼ਵਰ ਨਾਲ ਜੁੜੇ ਨੇ, ਇਸ ਕਰਕੇ ਉਹਨਾਂ ਨੂੰ ਕੋਈ ਪੀੜਾ ਨਹੀਂ ਵਿਆਪਦੀ।
ਕਹਿ ਰਵਿਦਾਸ ਭਗਤ ਇੱਕ ਬਾਡੀ ਅਭੇ ਕਾਸਿਓ ਕਹੀਐ।
ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਪ੍ਰਭੂ ਮੇਰੇ ਅੰਦਰ ਇੱਕ ਜਿਹੜੀ ਤੇਰੀ ਪ੍ਰੇਮਾ ਭਗਤੀ ਬਾਡੀ ਵਧੀ ਹੈ, ਹੁਣ ਇਹ ਵਧੀ ਹੋਈ ਪ੍ਰੀਤ ਦੀ ਗੱਲ ਮੈਂ ਕਿਸ ਕੋਲ ਕਰਾਂ, ਕਿਹਨੂੰ ਜਾ ਕੇ ਕਵਾਂ?
ਜਾਂ ਕਾਰਨ ਹਮ ਤੁਮ ਆਰਾਧੇ ਸੋ ਦੁਖ ਅਜੂ ਸਹੀ ਹੈ।
ਕਹਿੰਦੇ ਜਿਸ ਮੁਕਤੀ ਦੇ ਕਾਰਨ ਮੈਂ ਤੇਰਾ ਆਰਾਧਨ ਕਰਦਾ, ਉਹ ਦੁੱਖ ਮੈਂ ਅਜੇ ਵੀ ਸਹੀ ਜਾਵਾਂਗਾ? ਨਹੀਂ, ਹੁਣ ਉਹ ਦੁੱਖ ਮੈਨੂੰ ਨਹੀਂ ਹੋਏਗਾ, ਕਿਉਂਕਿ ਮੈਂ ਤੈਨੂੰ ਆਰਾਧਿਆ ਹੈ।
ਦੁਰਲਭ ਜਨਮ ਪੁਣ ਫਲ ਪਾਇਓ ਬਿਰਥਾ ਜਾਤ ਅਵੇਕੈ।
ਪਿਆਰਿਓ, ਇਹ ਮਨੁੱਖਾ ਜਨਮ ਜਿਹੜਾ ਸਾਨੂੰ ਮਿਲਿਆ ਹੈ, ਕਬੀਰ ਜੀ ਨੇ ਵੀ ਐਸੇ ਬਚਨ ਕਹੇ ਨੇ, ਕਬੀਰ ਮਾਨਸ ਜਨਮ ਦੁਰਲੰਭ ਹੈ ਹੋਤ ਨ ਬਾਰੰਬਾਰ। ਦੁਰਲੱਭ ਉਸ ਵਸਤੂ ਨੂੰ ਕਹਿੰਦੇ ਨੇ ਜਿਹੜੀ ਮਿਲਣੀ ਬਹੁਤ ਕਠਿਨ ਹੋਵੇ, ਮੁਸ਼ਕਿਲ ਮਿਲੇ। ਇਹ ਮਨੁੱਖਾ ਜਨਮ ਬੜਾ ਔਖਾ ਮਿਲਿਆ। ਸਤਿਗੁਰੂ ਕਹਿੰਦੇ ਨੇ ਕਿ ਇਹ ਪਤਾ ਨਹੀਂ 84 ਲੱਖ ਜੋਨਾਂ ਦੇ ਬੀਤਣ ਤੋਂ ਬਾਅਦ ਇਹ ਨਿਰੰਕਾਰ ਨੇ ਉਸ ਨੂੰ ਮਿਲਣ ਦੀ ਵਾਰੀ ਦਿੱਤੀ ਹੈ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕੀਤਾ ਹੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਗ ਜਾਮ ਲਾਗ ਭਵਜਨ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ। ਇਸ ਗੱਲ ਦੀ ਵਿਚਾਰ ਕਰ, ਇਹ ਮਨੁੱਖਾ ਜਨਮ ਜਿਹੜਾ ਮਿਲਣਾ ਬੜਾ ਕਠਿਨ ਹੈ। ਯਾਦ ਰੱਖਿਓ, ਬਾਜ਼ਾਰ ਚੋਂ ਪਸ਼ੂ ਖਰੀਦੇ ਜਾ ਸਕਦੇ ਨੇ, ਤੁਸੀਂ ਖਰੀਦ ਕੇ ਲਿਆਓਗੇ ਨਾ? ਪੰਛੀ ਖਰੀਦੇ ਜਾ ਸਕਦੇ ਨੇ, ਤੁਸੀਂ ਖਰੀਦ ਕੇ ਲਿਆਓਗੇ? ਸੋਨਾ ਚਾਂਦੀ ਹੀਰੇ ਜਵਾਹਰਾਤ ਖਰੀਦੇ ਜਾ ਸਕਦੇ ਨੇ, ਪਰ ਜੇ ਤੁਸੀਂ ਇਹ ਗੱਲ ਕਹੋ ਕਿ ਮੈਂ ਆਪਣੇ ਆਪ ਨੂੰ, ਆਪਣੇ ਸਰੀਰ ਨੂੰ ਬਾਜ਼ਾਰ ਵਿੱਚੋਂ ਜਾ ਕੇ ਖਰੀਦ ਕੇ ਲੈ ਆਵਾਂ, ਇਹਨੂੰ ਇੱਕ ਵਾਰ ਤਿਆਗ ਦਿਓ, ਮੁੜ ਨਹੀਂ ਮਿਲੇਗਾ? ਮਿਲ ਜਾਏਗਾ? ਇੱਕ ਵਾਰ ਤਿਆਗਿਆ ਹੋਇਆ ਸਰੀਰ ਮੁੜ ਕੇ ਤੁਹਾਡੇ ਮਾਤਾ ਪਿਤਾ ਧਨ ਦੀਆਂ ਪੰਡਾਂ ਬੰਨ ਕੇ ਤੁਰੇ ਫਿਰਨ ਕਿ ਉਹ ਸਾਡੇ ਬੱਚੇ ਦਾ ਸਰੀਰ ਮੁੜ ਸਾਨੂੰ ਮਿਲ ਜਾਏ? ਨਹੀਂ ਮਿਲੇਗਾ। ਇਸ ਕਰਕੇ ਇਹ ਮਿਲਣਾ ਬੜਾ ਕਠਿਨ ਹੈ। ਮਾਨਸ ਜਨਮ ਦੁਲੰਭ ਹੈ, ਹੋਤ ਨਾ ਬਾਰੰਬਾਰ। ਫਿਰ ਪ੍ਰਮਾਣ ਕੀ ਦਿੰਦੇ? ਕਹਿੰਦੇ ਜਿਉਂ ਬਨ ਫਲ ਪਾਕੇ ਭੋਏ ਗਿਰ ਹੈ। ਜਿਵੇਂ ਜੰਗਲ ਵਿਚ ਪੱਕੇ ਹੋਏ ਫਲ ਧਰਤੀ ਤੇ ਗਿਰ ਜਾਂਦੇ ਨੇ, ਬਹੁਰ ਨਾ ਲਾਗਾ ਡਾਰ। ਜੇ ਮੁੜ ਕੇ ਉਹਨੂੰ ਚੱਕ ਕੇ ਟਾਹਣੀ ਨਾਲ ਲਾਈਏ ਤਾਂ ਉਹ ਫਲ ਟਾਹਣੀ ਨਾਲ ਨਹੀਂ ਲੱਗ ਸਕਦਾ। ਇਵੇਂ ਇੱਕ ਵਾਰੀ ਦਾ ਮਿਲਿਆ ਇਹ ਮਨੁੱਖਾ ਜਨਮ, ਅਗਰ ਇਸ ਤੋਂ ਅਸੀਂ ਖੁੰਝ ਗਏ ਤੇ ਮੁੜ ਨਹੀਂ ਮਿਲੇਗਾ। ਬਾਣੀ ਇਹ ਕਹਿੰਦੀ। ਰਵਿਦਾਸ ਜੀ ਮਹਾਰਾਜ ਸਾਨੂੰ ਕੀ ਉਪਦੇਸ਼ ਕਰਦੇ ਨੇ? ਹਾਂਜੀ ਪੜੋ।
ਦੁਰਲਭ ਜਨਮ ਪੁਨ ਫਲ ਪਾਇਓ ਬਿਰਥਾ ਜਾਤ ਅਵਿਵੇਕਾ।
ਇਹ ਜਿਹੜਾ ਦੁਰਲਭ ਜਨਮ ਪੁੰਨਾ ਕਰਕੇ ਪੁੰਨਾ ਦਾ ਫਲ ਹੈ, ਹੁਣ ਇਹ ਬਿਰਥਾ ਜਾ ਰਿਹਾ ਕਿਸ ਕਾਰਨ? ਅਵਿਵੇਕਾ, ਅਵਿਵੇਕਾ ਆਦਿ ਅਰਥ ਹੈ ਰਹਿਤ, ਵਿਵੇਕ ਦਾ ਅਰਥ ਹੈ ਗਿਆਨ। ਕਹਿੰਦੇ ਗਿਆਨ ਤੋਂ ਬਿਨਾਂ, ਈਸ਼ਵਰ ਦੇ ਗਿਆਨ ਤੋਂ ਬਿਨਾਂ ਇਹ ਮਨੁੱਖਾ ਜਨਮ ਜਿਹੜਾ ਮਿਲਣਾ ਬੜਾ ਕਠਿਨ ਹੈ, ਇਹ ਵਿਅਰਥ ਜਾ ਰਿਹਾ ਹੈ, ਈਸ਼ਵਰ ਦਾ ਗਿਆਨ ਨਹੀਂ ਪਾਇਆ। ਅਗਲੀ ਪੰਕਤੀ ਚ ਕਹਿੰਦੇ ਹਨ,
ਰਾਜੇ ਇੰਦਰ ਸੰਸਾਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਿਹ ਲਿਖਾ।
ਕਹਿੰਦੇ ਇੰਦਰ ਰਾਜੇ ਦੀ ਤਰ੍ਹਾਂ ਜੇ ਤੇਰੇ ਮਹਿਲ ਵੀ ਹੋਣ, ਰਾਜੇ ਇੰਦਰ ਸੰਸਾਰ ਗ੍ਰਹਿ ਉਹਦੇ ਵਰਗਾ ਤੇਰਾ ਘਰ ਹੋਵੇ, ਉਹਦੇ ਵਰਗੇ ਹੀ ਤੇਰੇ ਵਧੀਆ ਆਸਣ ਹੋਣ, ਕਿਉਂਕਿ ਇੰਦਰ ਦੇਵਤਿਆਂ ਦਾ ਰਾਜਾ ਮੰਨਿਆ ਗਿਆ। ਤੇ ਭਗਤ ਜੀ ਮਹਾਰਾਜ ਕਹਿੰਦੇ ਨਾ ਕਿ ਬਿਨ ਹਰ ਭਗਤ ਕਹੋ ਕਿਹ ਲੇਖਾ, ਰੱਬ ਦੀ ਭਗਤੀ ਤੋਂ ਬਿਨਾਂ ਉਹ ਤੇਰਾ ਚੰਗਾ ਘਰ, ਤੇਰੇ ਚੰਗੇ ਆਸਣ ਇੰਦਰ ਰਾਜੇ ਦੇ ਬਰਾਬਰ ਦੇ ਉਹ ਕਿਹੜੇ ਲੇਖੇ ਚ? ਭਾਵ ਕਿਸੇ ਲੇਖੇ ਨਹੀਂ, ਉਹ ਵਿਅਰਥ ਨੇ। ਅਗਲੀਆਂ ਪੰਕਤੀਆਂ ਚ ਕਹਿ ਰਹੇ ਹਨ,
ਨਾ ਵਿਚਾਰਿਓ ਰਾਜਾ ਰਾਮ ਕੋ ਰਸ।
ਜੀਵ ਤੂੰ ਰਾਜੇ ਰਾਮ ਪਰਮੇਸ਼ਵਰ ਦੇ ਰਾਮ ਨਾਮ ਦੇ ਰਸ ਦੀ ਵਿਚਾਰ ਨਹੀਂ ਕੀਤੀ।
ਜਿਹ ਰਸ ਅਨਰਸ ਵਿਸਰ ਜਾਹੇ,
ਜਿਸ ਨਾਮ ਰਸ ਦੇ ਕਾਰਨ ਸੰਸਾਰ ਦੇ ਰਸ ਵਿਸਰ ਜਾਂਦੇ ਨੇ। ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾਹੀ ਲਪਟਾਇਓ। ਉਹ ਸੰਸਾਰ ਦੇ ਰਸਾਂ ਤੋਂ ਬਾਹਰ ਚਲਿਆ ਜਾਂਦਾ ਹੈ, ਸੰਸਾਰ ਦੇ ਰਸ ਨਾਮ ਰਸ ਵਾਲੇ ਨੂੰ ਵਿਸਰ ਜਾਂਦੇ ਹਨ।
ਰਹਾ ਜਾਨ ਅਜਾਨ ਭਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ।
ਕਹਿੰਦੇ ਹੈ ਪ੍ਰਭੂ, ਤੈਨੂੰ ਜਾਣਨਾ ਸੀ ਪਰ ਅਜਾਨ, ਅਸੀਂ ਅਜਾਣ ਰਹਿ ਗਏ, ਅਸੀਂ ਮੂਰਖ ਬਣ ਗਏ। ਭਏ ਹਮ ਬਾਵਰ, ਅਸੀਂ ਤੈਨੂੰ ਜਾਣੇ ਤੋਂ ਬਿਨਾਂ ਅਣਜਾਣ ਰਹਿ ਕੇ ਪਾਗਲ ਬਣ ਗਏ, ਤੇ ਹੁਣ ਸਾਡਾ ਦਿਨ ਜਿਹੜਾ ਹੈ ਸੋਚ ਅਸੋਚ ਦਿਵਸ ਜਾਈ, ਚੰਗੇ ਤੇ ਬੁਰੇ ਕਰਮਾਂ ਨੂੰ ਸੋਚਦੇ ਹੀ ਲੰਘ ਜਾਂਦਾ ਹੈ। ਅਗਲੀ ਪੰਕਤੀ ਚ ਕਹਿੰਦੇ ਹਨ,
ਇੰਦਰੀ ਸਬਲ ਨਿਬਲ ਵਿਵੇਕ ਬੋਧ ਪਰਮਾਰਥ ਪਰਵੇਸ਼ ਨਹੀਂ।
ਕਹਿੰਦੇ ਜਿਹੜੀਆਂ ਇੰਦਰੀਆਂ ਨੇ ਸਾਡੀਆਂ, ਉਹ ਤਾਂ ਸਬਲ ਸਾਹਿਤ ਬਲ ਦੇ ਤਾਕਤਵਰ ਹੋ ਗਈਆਂ, ਇੰਦਰੀਆਂ ਤਾਂ ਤਾਕਤਵਰ ਹੋ ਗਈਆਂ। ਹੁਣ ਕੰਨ ਕਿੰਨੀ ਦੂਰੋਂ ਸੁਣ ਲੈਂਦੇ, ਇੰਡੀਆ ਚੋਂ ਆਏ ਫੋਨ ਝੱਟ ਸੁਣ ਲੈਂਦੇ, ਇੰਡੀਆ ਗੱਲ ਹੋ ਗਈ, ਬਲ ਵਾਲੀਆਂ ਹੋ ਗਈਆਂ। ਅੱਖਾਂ ਇੰਡੀਆ ਤੋਂ ਲਾਈਵ ਟੈਲੀਵਿਜ਼ਨ ਤੇ ਆਉਂਦਾ, ਤੁਸੀਂ ਦੇਖ ਸਕਦੇ ਹੋ, ਮਨੁੱਖ ਨੇ ਕਾਢ ਕੱਢ ਲਈ, ਬਲ ਵਾਲੀਆਂ ਹੋ ਗਈਆਂ, ਦੂਰ ਦੇਖ ਲੈਂਦੀਆਂ, ਕੰਨ ਦੂਰ ਸੁਣ ਲੈਂਦੇ, ਪਰ ਗਲਤੀ ਕਿੱਥੇ ਰਹਿ ਗਈ? ਅੱਖਾਂ ਨੂੰ ਭੁੱਲ ਗਿਆ ਦੇਖਣਾ ਕੀ ਸੀ, ਕੰਨਾਂ ਨੂੰ ਭੁੱਲ ਗਿਆ ਸੁਣਨਾ ਕੀ ਹੈ, ਇੱਥੇ ਆ ਕੇ ਗਲਤੀ ਪੈ ਗਈ। ਰਵਿਦਾਸ ਜੀ ਮਹਾਰਾਜ ਕਹਿੰਦੇ ਇੰਦਰੀਆਂ ਸਾਹਿਤ ਬਲ ਦੇ ਹੋ ਗਈਆਂ, ਇੰਦਰੀ ਸਬਲ ਨਿਬਲ ਵਿਵੇਕ ਬੁੱਧ। ਕਹਿੰਦੇ ਜਿਹੜੀ ਗਿਆਨ ਵਾਲੀ ਵਿਵੇਕ ਵਾਲੀ ਬੁੱਧੀ ਸੀ ਉਹ ਨਿਰਬਲ ਹੋ ਗਈ। ਹੁਣ ਵਿਵੇਕ ਵਾਲੀ ਬੁੱਧੀ ਨਾਲ ਤਾਂ ਜਪਣਾ ਸੀ ਨਾਮ, ਹੁਣ ਇੰਦਰੀਆਂ ਦੇ ਪਿੱਛੇ ਦੌੜ ਪਿਆ, ਨਾਮ ਜਪਣ ਲਈ ਇਹਦੇ ਕੋਲ ਟਾਈਮ ਨਹੀਂ, ਇਸ ਕਰਕੇ ਉਹ ਵਿਵੇਕ ਵਾਲੀ ਬੁੱਧੀ ਕਮਜ਼ੋਰ ਪੈ ਗਈ। ਤੇ ਜਦੋਂ ਉਹ ਬੁੱਧੀ ਕਮਜ਼ੋਰ ਪੈ ਗਈ ਤੇ ਰਵਿਦਾਸ ਜੀ ਮਹਾਰਾਜ ਕਹਿੰਦੇ ਪਰਮਾਰਥ ਪਰਵੇਸ਼ ਨਹੀਂ। ਪਰਮ ਅਰਥ ਤੇਰੇ ਸਿਧਾਂਤ ਵਿੱਚ, ਤੈਨੂੰ ਜਾਣਨ ਵਿੱਚ, ਤੈਨੂੰ ਪਾਉਣ ਵਿੱਚ, ਉਸ ਗੱਲ ਲਈ ਅਸੀਂ ਤੇਰੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦੇ, ਕਿਉਂਕਿ ਵਿਵੇਕ ਵਾਲੀ ਬੁੱਧੀ ਕਮਜ਼ੋਰ ਹੈ, ਇੰਦਰੀਆਂ ਤਾਕਤ ਵਾਲੀਆਂ, ਮਨ ਮੋੜ ਲੈਂਦਾ, ਚੱਲ ਗੁਰਦੁਆਰੇ ਨਹੀਂ ਜਾਣਾ। ਇੱਕ ਮਿੱਤਰ ਮਿਲਦਾ ਕਹਿੰਦਾ ਛੱਡ ਕੀ ਕਰਨਾ, ਕੱਲ ਚੱਲਾਂਗੇ, ਮੈਂ ਵੀ ਚੱਲੂ ਤੇਰੇ ਨਾਲ। ਦੂਜੇ ਦਿਨ ਨੂੰ ਲੱਭਦਾ ਕਹਿੰਦਾ ਉਹ ਕੰਮ ਤੇ ਗਿਆ ਜੀ, ਹੈ ਨਹੀਂ ਕਰ। ਇੰਦਰੀਆਂ ਬਲ ਵਾਲੀਆਂ ਹੋ ਗਈਆਂ, ਵਿਵੇਕ ਬੁੱਧੀ ਨਿਰਬਲ ਹੋ ਗਈ, इस करके भगत जी कहने परमार्थ विच प्रवेश नहीं कर पाउंदा। अगली पंक्ति च कहंदे हन
कहियत आन चुरियत अन काच समझ न परा अपर माया।
कहियत आन कहिंदा कुछ होर है, अचरियत आन काश अंदर विचारां विच कुछ होर है। रविदास जी महाराज कहंदे प्रभु तेरी अपार माया एदी कोई समझ नहीं आउंदी। अगलियां पंक्तियां च कहंदे हन
कह रविदास उदास दास मत पर हर कोप करो जी दया।
रविदास जी महाराज कहंदे ने प्रभु मैं इस संसार दे लोगां वल वेख के उदास हो गया, ते मैं तेरे अगे एक बेनती करना है कि हुण तू अपने गुस्से नू त्याग के इन्हां ते दया करी। पर हर कोप करो जी दया, इन्हां जीवां ते दया करी क्योंकि इन्हां दी इंद्रियां बल वालियां, विवेक बुद्धि निर्बल है, ए तेरे परमार्थ विच प्रवेश नहीं कर सकदे। ए कहिंदे कुछ ने करदे कुछ ने, ते मैं तेरे अगे इको ही गल बेनती करना कि मैं उदास हां, तेरे अगे बेनती करके गल कहना कि पर हर कोप अपना गुस्सा त्याग दे, इन्हां जीवां ते दया कर। आज
सुख सागर सुरतर चिंता माना काम देन बस जाके।
रब दी उस्तुति करदे बचन कह रहे ने कहने सुरतार, सुरतार सुर हुंदा देव देवता, तर हुंदा तरवर दरख्त। देव लोक विच मन्या गया दरख्त जिनू कल्प वृक्ष कहंदे, जिदे बारे ए गल कही जांदी कि जिदे थले आओ ते कामना पूरी हो जाए। आप जी कहंदे सुख सागर ओ सुखां दा समुंदर है, सुर तार देव लोक दा कल्प वृक्ष जिस दे पास है, चिंता मणि जिस दे पास है, ते काम धेन वर्गी एक गौनी। बाणी कहंदी जा कै वस है काम धेना, अनेकां गऊआं जिस दे पास ने। हाजी
चार पदार्थ अष्ट दशा सिद्ध नवनिध कर तल ताके।
जिदी हथ दी हथेड़ी ते चार पदार्थ धर्म अर्थ काम मोख, ए चारे पदार्थ जिस दी हथ दी हथेड़ी ते ने, अष्ट दशा अठ ते दस अठारह सिद्धियां जिस दे पास ने, ते नवनिध नौ निधियां कर तल ताक है, कर हुंदा हथ, तल हुंदी हथेली। जिदी हथ दी हथेली ते इन्ना कुछ है, जेड़े उस तो मंगदे ने उहदे नाल प्यार करदे ने उहनां नूं उह दे दिंदा है। गुरु साहब ने बचन कहे ने कि इच्छा पूर्वक सर्व सुख दाता हर जा कै वस है काम धेना, सो ऐसा हर ध्याई है मेरे जी अड़े ता सर्व सुख पाव है मेरे मन। इन्ना कुछ जिस दे पास है, जिस दी हथेली ते है। अगे कहंदे हन
हर 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 ना जप है रसना।
ऐ जीव ओ हरी जो तमाम जीवां नू हरिया भरिया करन वाला है, उस नू हर 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 ना जप है रसना, मन बाणी ते शरीर करके अपनी जबान नाल, क्यों उस दे नाम नू तू जपदा नहीं है अपनी रसना नाल।
अवर सब त्याग बचन रचना,
कहने संसार दी रचना दे संसार नाल जुड़न दे सारे बचन छड़ दे, अते एक उस ईश्वर नू अपनी रसना नाल जप।
रहाओ नाना ज्ञान पुराण वेद वेद चौतीस अखर माही।
नाना ख्यान महाभारत रामायण तादक ग्रंथ जेड़े अठारह पुराण चार वेद और इन्हां वेदां दी विधियां ईश्वर नूं मिलन दियां, ए सारियां चौतीस अक्षर माही चौती अखरां विच भगवान ने लिखणा कीतियां। गुरमुखी दे पैंती अखर ने प्यारे ऊड़े नूं ओम करके ओंकार मंगलाचरण लई वरत्या जांदा, बाकी चौथी अखर ने उन्हां सारयां विच सब कुछ लिखिया जा सकदा है। ਅਗਲੀ ਪੰਕਤੀ ਚ ਕਹਿੰਦੇ ਹਨ
ਬਿਆਸ ਵਿਚਾਰ ਕਹੋ ਪਰਮਾਰਤ ਰਾਮ ਨਾਮ ਸਰ ਨਾਹੀ।
ਵੇਦ ਵਿਆਸ ਜੀ ਪਰਮਾਰਥ ਦੇ ਵਚਨਾਂ ਨੂੰ ਵਿਚਾਰ ਕੇ ਐਸੀ ਗੱਲ ਕਹਿੰਦੇ ਨੇ ਜਿਨ੍ਹਾਂ ਨੇ ਵੇਦਾਂ ਦੀ ਰਚਨਾ ਕੀਤੀ ਉਹ ਐਸੀ ਗੱਲ ਕਹਿੰਦੇ ਨੇ ਕਿ ਭਾਈ ਰਾਮ ਨਾਮ ਸਰ ਨਾਹੀ, ਚਾਹੇ ਵੇਦ ਨੇ ਚਾਹੇ ਪੁਰਾਣ ਹਨ ਚਾਹੇ ਸਿਮਰਤੀਆਂ ਹਨ ਚਾਹੇ ਕੁਰਾਨ ਬਾਈਬਲ ਜੰਬੂਰ ਤੌਰੇਤ ਕੋਈ ਪੁਸਤਕ ਹੈ, ਕਹਿੰਦੇ ਭਾਈ ਰਾਮ ਦੇ ਨਾਮ ਦੇ ਬਰਾਬਰ ਕੋਈ ਪੁੱਜਦਾ ਨਹੀਂ। ਬਾਣੀ ਨੇ ਐਸੇ ਬਚਨ ਵੀ ਕਹੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀ। ਤੋ ਆਪ ਜੀ ਕਹਿੰਦੇ ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰ ਨਾਹੀ, ਇਹ ਸਾਰੀਆਂ ਰਾਮ ਦੇ ਨਾਮ ਦੇ ਥੱਲੇ ਨੇ ਕਿਉਂਕਿ ਰਚੀਆਂ ਉਹਨਾਂ ਨੇ ਜਿਨ੍ਹਾਂ ਨੇ ਨਾਮ ਜਪਿਆ। ਬਾਣੀ ਦੇ ਬਚਨ ਕਹੇ ਨੇ ਸੁਖਮਨੀ ਸਾਹਿਬ ਆਪ ਪੜ੍ਹਦੇ ਹੋ ਕਿ ਵੇਦ ਉਹਨਾਂ ਨੇ ਰਚੇ ਜਿਨ੍ਹਾਂ ਨੇ ਨਾਮ ਜਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਵੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਕੁੰਟ ਜਾਤੇ, ਹਰ ਸਿਮਰਨ ਧਾਰੀ ਤਵ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲਾ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਇਹ ਸਭ ਉਸ ਦੇ ਰਾਮ ਦੇ ਨਾਮ ਦੇ ਬਰਾਬਰ ਨਹੀਂ ਆਉਂਦੇ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ
ਸਹਿਜ ਸਮਾਧ ਉਪਾਦ ਰਹਿਤ ਫੋਨਾ ਵੱਡਾ ਭਾਗ ਲਿਵ ਲਾਗੀ।
ਕਹਿ ਰਹੇ ਨੇ ਪੁਕਾਰ ਕੇ ਭਗਤ ਜੀ ਮਹਾਰਾਜ, ਕਹਿੰਦੇ ਪਿਆਰਿਓ ਜੀਵ ਦੀ ਸਹਿਜ ਸਮਾਧੀ ਉਪਾਧੀ ਤੋਂ ਰਹਿਤ ਹੋ ਕੇ ਵੱਡਿਆਂ ਭਾਗਾਂ ਨਾਲ ਮੁੜ ਕੇ ਇਹਦੀ ਈਸ਼ਵਰ ਨਾਲ ਲਿਵ ਜੁੜਦੀ ਹੈ।
ਕਹਿ ਰਵਿਦਾਸ ਪ੍ਰਗਾਸ ਹਿਰਦੈ ਧਾਰ ਜਨਮ ਮਰਨ ਭੈ ਭਾਗੀ।
ਸਾਰੀ ਧਰਤੀ ਦਾ ਆਸਰਾ ਜੋ ਅਕਾਲ ਪੁਰਖ ਵਾਹਿਗੁਰੂ ਤਮਾਮ ਜੀਵਾਂ ਦੀ ਥਰ ਠੇਕ ਹੈ, ਜਦੋਂ ਉਹਦਾ ਹਿਰਦੇ ਵਿਚ ਪ੍ਰਗਾਸ ਹੁੰਦਾ ਹੈ ਜਿਹੜਾ ਜਨਮ ਮਰਨ ਦਾ ਡਰ ਹੈ ਭਗਤ ਜੀ ਮਹਾਰਾਜ ਕਹਿੰਦੇ ਉਹ ਮਿਟ ਜਾਂਦਾ ਹੈ।
ਜੋ ਤੁਮ ਗਿਰਵਰ ਤੋ ਹਮ ਮੋਰਾ।
ਅੱਗੇ ਕਹਿੰਦੇ ਨੇ ਭਗਵਾਨ ਜੇ ਤੂੰ ਪਹਾੜ ਹੈ ਤੇ ਮੈਂ ਉਹਨਾਂ ਪਹਾੜਾਂ ਵਿਚ ਰਹਿਣ ਵਾਲੇ ਮੋਰ ਦੀ ਤਰ੍ਹਾਂ ਹਾਂ।
ਜੋ ਤੁਮ ਚੰਦ ਤੋ ਹਮ ਭਏ ਹਾਂ ਚਕੋਰਾ।
ਭਗਵਾਨ ਜੇ ਤੂੰ ਚੰਦ ਹੈ ਤੇ ਅਸੀਂ ਜਿਹੜੇ ਚੰਦ ਨਾਲ ਪ੍ਰੀਤ ਕਰਦਾ ਚਕੋਰ ਮੈਂ ਉਸ ਦੀ ਤਰ੍ਹਾਂ ਹਾਂ।
ਮਾਧਵ ਤੁਮ ਨਾ ਤੋਰੋ ਤੋ ਹਮ ਨਹੀਂ ਤੋਰਾ।
ਪ੍ਰਭੂ ਤੂੰ ਨਾ ਸਾਨੂੰ ਆਪਣੇ ਨਾਲੋਂ ਤੋੜੀ ਤਾਂ ਹੀ ਅਸੀਂ ਤੇਰੇ ਨਾਲੋਂ ਤੋੜ ਨਹੀਂ ਸਕਦੇ। ਅਗਲੀ ਪੰਕਤੀ ਚ ਕਹਿੰਦੇ ਹਨ
ਤੁਮ ਸਿਓ ਤੋੜ ਕਵਨ ਸਿਓ ਜੋੜਾ।
ਤੇਰੇ ਨਾਲੋਂ ਤੋੜ ਕੇ ਅਸੀਂ ਕਿਸ ਨਾਲ ਜੋੜਨਾ ਕਰਾਂਗੇ।
ਪ੍ਰਭ ਜੋ ਤੁਮ ਦੀਵਰਾ ਤੋ ਹਮ ਬਾਤੀ।
ਜੇ ਤੂੰ ਪ੍ਰਭੂ ਚਾਨਣ ਪ੍ਰਕਾਸ਼ ਕਰਨ ਵਾਲਾ ਦੀਵਾ ਹੈ ਤੇ ਅਸੀਂ ਉਸ ਦੀਵੇ ਦੇ ਵਿਚ ਪਈ ਹੋਈ ਬੱਤੀ ਦੀ ਤਰ੍ਹਾਂ ਭਗਤ ਕਹਿੰਦੇ ਮੈਂ ਹਾਂ।
ਜੋ ਤੁਮ ਤੀਰਥ ਤੋ ਹਮ ਜਾਤੀ।
ਜੇ ਤੂੰ ਤੀਰਥ ਹੈ ਤਾਂ ਮੈਂ ਤੀਰਥ ਯਾਤਰਾ ਕਰਨ ਵਾਲਾ ਯਾਤਰੀ ਹਾਂ।
ਸੱਚੀ ਪ੍ਰੀਤ ਹਮ ਤੁਮ ਸਿਓ ਜੋੜੀ।
ਮੈਂ ਤੇਰੇ ਨਾਲ ਸੱਚੀ ਪ੍ਰੀਤ ਜੋੜਨਾ ਕੀਤੀ ਹੈ।
ਤੁਮ ਸਿਓ ਜੋਰ ਅਵਰ ਸੰਗ ਤੋੜੀ।
ਤੇਰੇ ਨਾਲ ਜੋੜੀ ਹੈ ਤੇ ਹੋਰਨਾ ਨਾਲੋਂ ਤੋੜ ਦਿੱਤੀ ਹੈ।
ਜਹ ਜਹ ਜਾਉ ਤਹਾਂ ਤੇਰੀ ਸੇਵਾ।
ਜਿੱਥੇ ਜਿੱਥੇ ਵੀ ਜਿਸ ਜਿਸ ਜਨਮ ਵਿਚ ਮੈਂ ਜਾਵਾਂਗਾ ਜਾਂ ਗਿਆ ਹਾਂ ਉਥੇ ਤੇਰੀ ਹੀ ਸੇਵਾ ਕਰੀ ਹੈ।
ਤੁਮ ਸੋ ਠਾਕੁਰ ਔਰ ਨ ਦੇਵਾ।
ਐ ਪ੍ਰਕਾਸ਼ ਰੂਪ ਪਰਮੇਸ਼ਵਰ ਤੇਰੇ ਵਰਗਾ ਮਾਲਕ ਮੈਂ ਕੋਈ ਹੋਰ ਵੇਖਿਆ ਨਹੀਂ ਹੈ।
ਤੁਮਰੇ ਭਜਨ ਕਟਾ ਜਮ ਫਾਂਸਾ।
ਤੇਰਾ ਭਜਨ ਕਰਨ ਨਾਲ ਬੰਦੇ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ।
ਭਗਤ ਹਿਤ ਗਾਵੈ ਰਵਿਦਾਸਾ।
ਤੇਰੀ ਭਗਤੀ ਵਿਚ ਹਿਤ ਕਰਕੇ ਤੇਰੀ ਭਗਤੀ ਦੇ ਪਿਆਰ ਨਾਲ ਹੀ ਮੈਂ ਤੈਨੂੰ ਗਾਉਂਦਾ ਹਾਂ ਤੇਰਾ ਜਸ ਗਾਉਂਦਾ ਹਾਂ। ਇੱਥੇ ਹੀ ਸਮਾਪਤੀ ਹੈ ਪਿਆਰਿਓ। ਗੁਰੂ ਪਾਤਸ਼ਾਹ ਕਿਰਪਾ ਕਰਨ ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਓ ਬਾਣੀ ਦੀ ਵਿਚਾਰ ਕਰਦੇ ਹੋਈਆਂ ਬੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਤ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਮੇਲੇ।
ਤੁਮਰੇ ਭਜਨ ਕਟੈ ਜਮ ਫਾਸਾ, ਭਗਤ ਹੇਤ ਗਾਵੈ ਰਵਿਦਾਸਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ। ਨਾਨਕ ਨੋਸੀ ਭੀ ਸੱਚ ਜਾਂ ਬੁਲਾਵਾ ਤਾਂ ਬੋਲਹਿ ਸਵਾਮੀ, ਕੁਦਰਤ ਕਾਰਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾ, ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਹਮ ਬਾਂਧੇ ਮੋਹ ਪਾਸ, ਹਮ ਪ੍ਰੇਮ ਬਦਨ ਤੁਮ ਬਾਂਧੇ, ਆਪਣੇ ਛੂਟਨ ਕੋ ਜਤਨ ਕਰੋ, ਹਮ ਛੂਟੇ ਤੁਮ ਆਰਾਧੇ। ਜੋ ਹਮ ਬਾਂਧੇ ਮੋਹ ਪਾਸ, ਹਮ ਪ੍ਰੇਮ ਬਦਨ ਤੁਮ ਬਾਂਧੇ, ਆਪਣੇ ਛੂਟਨ ਕੋ ਜਤਨ ਕਰੋ, ਹਮ ਛੂਟੇ ਤੁਮ ਆਰਾਧੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।